SBS ਪੰਜਾਬੀ ਰੇਡੀਓ ਦੇ ਸੁਣਨ ਵਾਲਿਆਂ ਨੂੰ ਬੜੀ ਚੰਗੀ ਤਰ੍ਹਾਂ ਨਾਲ ਪਤਾ ਹੈ ਕਿ ਸਾਡਾ ਸਿਸਟਮ ਹੈ ਇੰਡੀਆ ਦੇ ਵਿੱਚ, ਉਹਦੇ ਵਿੱਚ ਪਲੇਅਰਸ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਹੈ। ਉਹਨਾਂ ਦੀਆਂ ਅਚੀਵਮੈਂਟਸ ਵਾਸਤੇ ਉਹਨਾਂ ਦੇ ਨਾਮ ਬੜੀ ਚੰਗੀ ਤਰ੍ਹਾਂ ਨਾਲ ਲਏ ਜਾਂਦੇ ਆ, ਉਹਨਾਂ ਨੂੰ ਕਈ ਤਰ੍ਹਾਂ ਦੇ ਅਵਾਰਡਸ ਵੀ ਦਿੱਤੇ ਜਾਂਦੇ ਆ। ਪਰ ਹਾਜ਼ਰੀਨ, ਕਦੀ ਸੋਚਿਆ ਹੈ ਕਿ ਇਹਨਾਂ ਨੂੰ ਪ੍ਰਿਪੇਅਰ ਕਰਨ ਵਾਲੇ ਕੌਣ ਹੁੰਦੇ ਹਨ? ਜਿਵੇਂ ਕਿ ਸਕੂਲਾਂ ਦੇ ਵਿੱਚ ਟੀਚਰਸ ਹੁੰਦੇ ਆ, ਜਿਹੜੇ ਪਲੇਅਰਸ ਹੈ ਉਹਨਾਂ ਨੂੰ ਕੌਣ ਪ੍ਰਿਪੇਅਰ ਕਰਦਾ ਹੈ ਅਤੇ ਇੰਨੀਆਂ ਉੱਚੀਆਂ ਬੁਲੰਦੀਆਂ ਤੱਕ ਕੌਣ ਲੈ ਕੇ ਜਾਂਦਾ ਹੈ? ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਰਦਾਰ ਹਰਬੰਸ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਕਿ ਆਪਣੀ ਸਾਰੀ ਉਮਰ ਹੀ ਐਜ਼ ਅ ਕੋਚ ਨਿਭਾਈ ਹੈ ਅਤੇ ਉਹਨਾਂ ਨੂੰ ਹੁਣ ਭਾਰਤ ਸਰਕਾਰ ਨੇ ਜਿਹੜਾ ਕਿ ਸਰਵਉੱਚ ਅਵਾਰਡ ਹੈ ਦਰੋਣਾਚਾਰਿਆ ਅਵਾਰਡ, ਉਹਦੇ ਨਾਲ ਵੀ ਉਹਨਾਂ ਨੂੰ ਨਿਵਾਜਿਆ ਹੈ। ਹਰਬੰਸ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਧੰਨਵਾਦ ਜੀ ਮੈਨੂੰ ਇੱਥੇ ਬੁਲਾਉਣ ਦਾ, ਅਤੇ ਇੱਥੇ ਇੱਕ ਥੋੜ੍ਹਾ ਜਿਹਾ ਇਹ ਮਾਣ ਹੀ ਸਮਝੋ ਜਿਹੜਾ ਮੈਨੂੰ ਮਿਲਿਆ ਹੈ, ਤਾਂ ਕਿ ਆਪਣੀ ਕਮਿਊਨਿਟੀ 'ਚ ਮੈਂ ਕੁਛ ਆਪਣੇ ਐਕਸਪੀਰੀਅੰਸ ਬਾਰੇ ਦੱਸ ਸਕਾਂ ਅਤੇ ਮੈਂ ਕਿਸ ਤਰ੍ਹਾਂ ਅਚੀਵ ਕਰਿਆ, ਕਿੱਥੋਂ ਸ਼ੁਰੂ ਕੀਤਾ ਅਤੇ ਕਿੱਥੇ ਖਤਮ ਕੀਤਾ ਅਤੇ ਕਿਆ ਕਿਆ ਹੋਇਆ।
ਇਹ ਬੜੀ ਲੌਂਗ ਜਰਨੀ ਹੁੰਦੀ ਹੈ ਜੀ, ਇਹ ਕਾਫੀ ਸਰਵਉੱਚ ਅਵਾਰਡ ਤੁਹਾਨੂੰ ਮਿਲਿਆ, ਅਤੇ ਸਭ ਤੋਂ ਪਹਿਲਾਂ ਆਪਾਂ ਇਹੀ ਗੱਲ ਕਰਦੇ ਹਾਂ ਜੀ ਕਿ ਜਿਹੜਾ ਦਰੋਣਾਚਾਰਿਆ ਅਵਾਰਡ ਹੈਗਾ, ਇਹਦੇ ਬਾਰੇ ਦੱਸੋ, ਇਹ ਕਦੋਂ ਇਸਟੈਬਲਿਸ਼ ਹੋਇਆ ਅਤੇ ਕਿਸ ਕਾਰਨ ਦਿੱਤਾ ਜਾਂਦਾ ਹੈ?
ਇਹ ਐਕਚੁਲੀ 1985 'ਚ ਇਸਟੈਬਲਿਸ਼ ਕੀਤਾ ਸੀ ਗਵਰਨਮੈਂਟ ਆਫ ਇੰਡੀਆ ਨੇ, ਅਤੇ ਐਕਚੁਲੀ ਪਹਿਲਾਂ ਕੋਚਿਸ ਨੂੰ ਕੋਈ ਇਸ ਤਰ੍ਹਾਂ ਦਾ ਅਵਾਰਡ ਨਹੀਂ ਸੀ ਮਿਲਦਾ। ਕੁਛ ਕੈਸ਼ ਅਵਾਰਡ ਜ਼ਰੂਰ ਮਿਲਦੇ ਸੀ ਐਥਲੀਟਸ ਨੂੰ ਮਿਲਦੇ ਸੀ, ਕੁਛ ਉਹਦੇ ਗਵਰਨਮੈਂਟ ਦੇ ਸਪੋਰਟਸ ਮਿਨਿਸਟਰੀ ਵੱਲੋਂ ਗਵਰਨਮੈਂਟ ਆਫ ਇੰਡੀਆ ਦੇ ਕੈਸ਼ ਅਵਾਰਡ ਸੀਗੇ, ਉਹ ਵੀ ਮਿਲਦੇ ਸੀ। ਉਸ ਤੋਂ ਪਹਿਲਾਂ ਤਾਂ ਕੈਸ਼ ਅਵਾਰਡ ਵੀ ਨਹੀਂ ਸੀ ਮਿਲਦੇ, 1985 ਤੋਂ ਬਾਅਦ ਕੈਸ਼ ਅਵਾਰਡ ਵੀ ਕੋਚਿਸ ਨੂੰ ਮਿਲਣ ਲੱਗੇ, ਕਿਉਂਕਿ ਕੋਚਿਸ ਦੀ ਲਾਈਫ ਵੀ ਇੱਕ ਸੇਂਟਸ ਲਾਈਫ ਹੁੰਦੀ ਹੈ, ਕਿਉਂਕਿ ਸਾਰੇ ਮਤਲਬ ਤੁਹਾਡਾ 5-6 ਮਹੀਨੇ 7-8 ਮਹੀਨੇ ਕੰਟੀਨਿਊਸ ਟ੍ਰੇਨਿੰਗ ਚੱਲ ਰਹੀ ਹੈ, ਕਿਤੇ ਬਾਹਰ ਜਾ ਰਹੇ ਹੋ, ਕਿਤੇ ਕੰਪੀਟੀਸ਼ਨ 'ਤੇ ਜਾ ਰਹੇ ਹੋ, ਅਤੇ ਉਹਨਾਂ ਦੇ ਆਪਣੀ ਫੈਮਿਲੀ ਤੋਂ ਬਹੁਤ ਦੂਰ ਰਹਿਣਾ ਬਹੁਤ ਵੱਡੀ ਸੈਕਰੀਫਾਈਸ ਹੁੰਦੀ ਹੈ ਕੋਚਿਸ ਦੀ ਵੀ, ਅਤੇ ਅਥਲੀਟਸ ਦੀ ਫਿਰ ਹੁੰਦੀ ਹੁੰਦੀ ਹੈ। ਬਟ ਅਥਲੀਟਸ ਦਾ ਇਹ ਹੁੰਦਾ ਵੀ ਚਲੋ ਦੇ ਉਹ ਸਰਵਿਸ ਕਰਦੇ, ਉਹਨਾਂ ਨੇ ਅਚੀਵ ਕਰਨਾ ਹੈ, ਅਤੇ ਇਹ ਵੀ ਹੁੰਦਾ, ਪਰ ਕੋਚਿਸ ਦਾ ਵੀ ਇਹ ਬਹੁਤ ਸੈਕਰੀਫਾਈਸ ਹੈ ਜਿਹੜਾ ਮਤਲਬ ਇੰਨੀ ਦੇਰ ਤੁਸੀਂ ਘਰ ਤੋਂ ਬਾਹਰ ਰਹਿਣਾ, ਫੈਮਿਲੀ ਤੋਂ ਬਾਹਰ ਰਹਿਣਾ, ਇਹ ਬੜਾ ਡਿਫੀਕਲਟ ਟਾਸਕ ਹੁੰਦਾ ਹੈ। ਮੈਨੂੰ ਤਾਂ ਐਂ ਲੱਗਦਾ ਸੀ ਵੀ ਜਿਵੇਂ ਮਤਲਬ ਇਹ ਆਰਮੀ ਨਾਲੋਂ ਵੀ ਕੋਚ ਦੀ ਜਿਹੜੀ ਲਾਈਫ ਹੈ ਉਹ ਬਹੁਤ ਜ਼ਿਆਦਾ ਰੈਜੀਮੈਂਟਡ ਲਾਈਫ ਹੈ।
ਹਾਂਜੀ ਹਾਂਜੀ, ਕਾਫੀ ਡਿਸਿਪਲਿਨ ਹੁੰਦੀ ਹੈ।
ਹਾਂਜੀ,
ਤੇ ਅਵਾਰਡ ਜਿਹੜਾ ਕਿ ਦਰੋਣਾਚਾਰਿਆ ਅਵਾਰਡ ਹੈ, ਕਿਸ ਖਿੱਤੇ ਵਿੱਚ ਮਿਲਿਆ ਤੁਹਾਨੂੰ ਅਵਾਰਡ?
ਮੈਨੂੰ ਐਕਚੁਲੀ ਜਿਹੜਾ ਟੋਟਲ ਸਾਰੀਆਂ ਗੇਮਾਂ 'ਚ ਹਰ ਸਾਲ 5 ਅਵਾਰਡ ਮਿਲਦੇ ਨੇ, ਅਤੇ ਫਿਕਸ ਹੈ ਕੋਟਾ, ਜਿਵੇਂ ਅਥਲੀਟਾਂ ਨੂੰ ਵੀ ਪਦਮ ਸ਼੍ਰੀ ਹੈ ਉਹਦਾ ਵੀ ਕੋਟਾ ਫਿਕਸ ਹੈ, ਜਿਹੜੇ ਅਰਜੁਨ ਅਵਾਰਡ ਮਿਲਦੇ ਨੇ ਉਹਦਾ ਵੀ ਕੋਟਾ ਫਿਕਸ ਹੈ ਸਾਰੀਆਂ ਗੇਮਾਂ 'ਚ। ਉਹ ਫਿਰ ਫੈਡਰੇਸ਼ਨ ਭੇਜਦੀਆਂ ਨੇ ਨਾਂ, ਅਤੇ ਅੱਗੇ ਕਮੇਟੀ ਬਣਦੀ ਹੈ, ਉਹ ਕਮੇਟੀ ਫਿਰ ਡਿਸਾਈਡ ਕਰਦੀ ਹੈ ਅਰਜੁਨ ਅਵਾਰਡ ਪਦਮ ਸ਼੍ਰੀ, ਡਿਫਰੈਂਟ ਕਮੇਟੀਜ਼ ਹੁੰਦੀਆਂ, ਅਤੇ ਦਰੋਣਾਚਾਰੀ ਦੀਆਂ ਵੀ ਇਸ ਤਰ੍ਹਾਂ ਹੀ ਇਸਟੈਬਲਿਸ਼ ਹੋਏ ਸੀ, ਇਸ ਤਰ੍ਹਾਂ ਹੀ ਇਹ ਵੀ ਕਮੇਟੀਆਂ ਬਣਦੀਆਂ ਨੇ। ਇਹ ਵੀ ਟੋਟਲ ਜਿਹੜੇ ਸਾਲ ਦੇ 5 ਅਵਾਰਡ ਮਿਲਦੇ ਨੇ, ਅਤੇ ਪੰਜਾਂ ਵਿੱਚ ਅੱਗੇ ਵੀ ਬਾਈਫਰਕੇਸ਼ਨ ਹੈ, 2+3 ਦੋ ਅਤੇ 3, ਅਤੇ 2 ਜਿਹੜੇ ਆ ਉਹ ਮਿਲਦੇ ਨੇ ਲਾਈਫ ਟਾਈਮ ਅਚੀਵਮੈਂਟ, ਉਹਨਾਂ ਦਾ ਜਦ ਤੋਂ ਜੁਆਇਨਿੰਗ ਤੋਂ ਸਾਰਾ ਰਿਕਾਰਡ ਦੇਖਦੇ ਨੇ, ਅਤੇ ਜਿਹਨੂੰ ਉਹ ਲਾਈਫ ਟਾਈਮ ਅਚੀਵਮੈਂਟ ਅਵਾਰਡ ਨੇ। ਅਤੇ ਦੂਜਾ ਹੈ ਕਰੰਟ, ਜਿਵੇਂ ਮਤਲਬ ਕਰੰਟ ਹੁਣ ਕਿਸੇ ਦਾ ਓਲੰਪਿਕਸ ਕੋਈ ਮੈਡਲ ਆ ਜਾਂਦਾ ਕਿਸੇ ਕੋਚ ਦਾ, ਅਤੇ ਦੈਟ ਇਜ਼ ਮਤਲਬ ਉਹ ਕੰਸਿਡਰ ਹੁੰਦਾ ਵੀ ਇਹ ਕਰੰਟ ਆ, ਉਹਦੇ 'ਚ ਉਸ ਸਾਲ ਦੇ ਕਰੰਟ ਅਵਾਰਡ ਵਿੱਚ ਆ ਜਾਂਦਾ। ਅਤੇ ਮੈਨੂੰ ਜਿਹੜਾ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਿਆ, ਮੈਨੂੰ ਕਰੰਟ ਵਿੱਚ ਵੀ ਮਿਲ ਜਾਣਾ ਚਾਹੀਦਾ ਸੀ। 1998 'ਚ ਪਰਮਜੀਤ ਸਿੰਘ ਨੇ ਮਿਲਖਾ ਸਿੰਘ ਦਾ ਰਿਕਾਰਡ ਤੋੜਿਆ ਸੀਗਾ, ਅਤੇ ਅਸੀਂ ਉਦੋਂ ਏਸ਼ੀਅਨ ਗੇਮ 'ਚ ਅਸੀਂ ਰਿਲੇ ਵਿੱਚ ਸਿਲਵਰ ਮੈਡਲ ਸੀ ਸਾਡਾ, ਅਤੇ ਉਹ ਜਿਹੜਾ ਟਾਈਮ ਸੀ ਉਹ ਉਸ ਟਾਈਮ 9ਵਾਂ ਵਰਲਡ 'ਚ 9ਵਾਂ ਬੈਸਟ ਟਾਈਮ ਸੀ ਜਿਹੜਾ ਅਸੀਂ ਕਲੋਕ ਕੀਤਾ, ਅਸੀਂ ਸਿਲਵਰ ਮੈਡਲ ਆਇਆ ਸੀ ਸਾਡਾ।
ਯਾਨੀ ਕਿ ਤੁਸੀਂ ਜਿਹੜੇ ਹੈਗਾ ਤੁਹਾਡਾ ਕੈਟੇਗਰੀ ਐਥਲੈਟਿਕਸ ਦੇ ਵਿੱਚ ਹੈਗੀ ਹੈ?
ਐਥਲੈਟਿਕਸ, ਹਾਂਜੀ, ਅਤੇ ਐਥਲੈਟਿਕਸ ਸੀ ਫਿਰ 98 'ਚ ਜਦੋਂ ਮਤਲਬ ਸਾਡਾ ਉਹ ਤੋਂ ਪਹਿਲਾਂ ਇੰਡੀਵਿਜੁਅਲ ਮੈਡਲ 82 ਏਸ਼ੀਅਨ ਗੇਮ 'ਚ ਆਇਆ ਸੀ ਸਾਡਾ ਬਰੋਂਜ਼ ਮੈਡਲ, ਇਸ ਇਵੈਂਟ 400 ਮੀਟਰ 'ਚ। ਮੈਂ ਐਕਚੁਲੀ 85 ਆਨਵਰਡਸ ਓਨਲੀ 400 ਮੀਟਰ ਮੈਨੂੰ ਹੀ ਟ੍ਰੇਨਿੰਗ ਦਿੱਤੀ ਹੈ, ਵੈਸੇ ਸਾਰੇ ਇਵੈਂਟ ਅਸੀਂ ਦੇਖਦੇ ਰਹੇ ਹਾਂ, ਬਟ ਮੇਨ ਮੇਰਾ ਫੋਕਸ ਜਿਹੜਾ ਸੀ ਨਾ 400 ਮੀਟਰ ਮੈਨੂੰ ਹੀ ਸੀਗਾ। ਅਤੇ ਫਿਰ 82 ਤੋਂ ਬਾਅਦ 98 'ਚ ਸਾਡਾ ਮੈਡਲ ਆਇਆ ਬਰੋਂਜ਼ ਮੈਡਲ, ਪਰਮਜੀਤ ਨੇ 45.91 ਟਾਈਮ ਕੱਢਿਆ ਸੀਗਾ ਉੱਥੇ ਬੈਂਕਾਕ, ਅਤੇ ਫਿਰ ਰਿਲੇ ਵਿੱਚ ਜਿਹੜਾ ਹੈ ਸਾਡਾ ਉਹ ਤੋਂ ਪਹਿਲਾਂ 78 ਤੋਂ ਬਾਅਦ ਸਾਡਾ 20 ਸਾਲ ਕੋਈ ਮੈਡਲ ਨਹੀਂ ਆਇਆ ਤੇ ਆਫਟਰ ਏ ਗੈਪ ਆਫ 20 ਈਅਰਸ 20 ਸਾਲ ਦੇ ਗੈਪ ਤੋਂ ਬਾਅਦ ਸਾਡਾ ਮੈਡਲ ਆਇਆ ਤਾ ਸਿਲਵਰ ਮੈਡਲ ਤੇ ਉਹ ਵੀ ਮਤਲਬ ਬਹੁਤ ਬੈਸਟ ਟਾਈਮ ਚ 3:02.62 ਸੈਕਿੰਡ ਟਾਈਮ ਸੀਗਾ ਸਾਡਾ ਉੱਥੇ ਤੇ ਪਹਿਲਾਂ ਜਦੋਂ ਮਿਲਖਾ ਸਿੰਘ ਅਜਮੇਰ ਸਿੰਘ ਮਤਲਬ ਜਿਹਨਾਂ ਦਾ ਪਹਿਲਾਂ ਰਿਕਾਰਡ ਸੀ ਤੋਂ ਪਹਿਲਾਂ ਉਹਦੇ ਚ ਮਿਲਖਾ ਸਿੰਘ ਅਜਮੇਰ ਸਿੰਘ ਤੇ ਮੱਖਣ ਸਿੰਘ ਤੇ ਅੰਮ੍ਰਿਤ ਪਾਤਸ਼ਾਹ ਪੰਜਾਬ ਦੇ ਅਥਲੀਟ ਸੀਗੇ ਤੇ ਉਹਨਾਂ ਦਾ ਸੀਗਾ 3:08.08 ਤੇ ਜਿਹੜਾ ਸਾਡਾ ਬੈਂਕੋਕ ਟਾਈਮ ਕੱਢਿਆ 3:02.62 ਮਤਲਬ ਆਲਮੋਸਟ 6 ਸੈਕਿੰਡ ਫਾਸਟਰ ਦੈਨ ਦੋਸ ਰਨ
ਵੈਰੀ ਵੈਰੀ ਗੁੱਡ
ਦੈਟ ਮੀਨਸ ਸਾਰੇ ਰਨਰਸ ਨੇ 1.5 ਸੈਕਿੰਡ ਉਹਨਾਂ ਤੋਂ ਅੱਛਾ ਦੌੜਿਆ
ਤੁਸੀਂ ਦੱਸਿਆ ਕਿ ਤੁਸੀਂ ਐਥਲੈਟਿਕਸ ਦੀ ਟ੍ਰੇਨਿੰਗ ਮੇਨਲੀ ਦਿੱਤੀ ਹੈ ਤੇ ਉਹਦੇ ਵਾਸਤੇ ਹੀ ਤੁਹਾਨੂੰ ਅਵਾਰਡ ਮਿਲਿਆ ਹੈ ਤੁਹਾਡੀ ਆਪਣੀ ਬੈਕਗ੍ਰਾਉਂਡ ਕੀ ਰਹੀ ਸੀ ਜੀ ਪਹਿਲਾਂ
ਮੈਂ ਐਕਚੁਅਲੀ ਪਰਫੋਰਮੈਂਸ ਤਾਂ ਇੰਨਾ ਵਧੀਆ ਰਿਹਾ ਨਹੀਂ ਮੈਂ ਮੇਰੀ ਨੈਸ਼ਨਲ ਦੀ ਪਾਰਟੀਸਪੇਸ਼ਨ ਸੀ ਮੈਂ 400 ਮੀਟਰ 'ਚ ਮੇਰੀ ਨੈਸ਼ਨਲ ਪਾਰਟੀਸਪੇਸ਼ਨ ਹੈ ਅਤੇ ਜਿਹੜੀਆਂ ਤਿੰਨੇ ਚੀਜ਼ਾਂ ਨਾ ਇਹ ਬੜੀਆਂ ਬੈਲੈਂਸ ਨੇ ਮੇਰਾ ਇੱਕ ਸਟੱਡੀ ਇੱਕ ਮੇਰਾ ਗਰਾਸ ਰੂਟ ਲੈਵਲ 'ਤੇ ਕੰਮ ਕਰਨਾ ਇੱਕ ਟੀਚਿੰਗ 'ਚ ਟੀਚਿੰਗ ਮੀਨਸ ਜਿਹੜੇ ਕੋਚਿਸ ਬਣਦੇ ਨੇ ਉਹਨਾਂ ਨੂੰ ਮੈਂ 17 ਸਾਲ ਟੀਚਿੰਗ 'ਚ ਰਿਹਾ ਉਹ ਤੋਂ ਪਹਿਲਾਂ 10 ਸਾਲ ਮੈਂ ਗਰਾਸ ਰੂਟ ਲੈਵਲ 'ਤੇ ਕੰਮ ਕੀਤਾ ਅਤੇ ਉਹ ਤੋਂ ਪਹਿਲਾਂ ਮੈਂ ਮਤਲਬ ਆਪਣੀਆਂ ਜਿਹੜੀਆਂ ਮੇਰੀ ਐਜੂਕੇਸ਼ਨ ਹੈ ਐਜੂਕੇਸ਼ਨ ਬਾਰੇ ਮੈਂ ਥੋੜ੍ਹਾ ਜਿਹਾ ਦੱਸ ਦੂੰ ਅਗਰ ਟਾਈਮ ਪਰਮਿਟ ਕਰਦਾ ਮੈਂ ਥੋੜ੍ਹਾ
ਜਿਹਾ ਮੈਂ ਵੀ ਜਾਣਨਾ ਚਾਹਾਂਗਾ ਕਿ ਕੋਚ ਵਾਸਤੇ ਕਿਹੜੀ ਟ੍ਰੇਨਿੰਗ ਜ਼ਰੂਰੀ ਹੁੰਦੀ ਹੈ ਇਹ ਮੇਰਾ ਅਗਲਾ ਕੁਐਸਚਨ ਸੀ
ਐਕਚੁਅਲੀ ਮੈਂ ਜਿਹੜੀ ਗ੍ਰੈਜੂਏਸ਼ਨ ਹੈ ਗ੍ਰੈਜੂਏਸ਼ਨ ਇਨ ਮਤਲਬ ਆਰਟਸ ਮੈਂ ਗਵਰਨਮੈਂਟ ਕਾਲਜ ਰੋਪੜ ਤੋਂ ਕੀਤੀ ਹੈ ਤੇ ਉਹ ਤੋਂ ਬਾਅਦ ਸਾਨੂੰ ਐਂ ਲੱਗਦਾ ਸੀ ਵੀ ਕਾਲਜ ਵਿੱਚ ਇੱਕ DP ਹੁੰਦਾ ਸੀ
ਹਾਂਜੀ
ਤੇ ਸਾਨੂੰ ਇਹ ਲੱਗਦਾ ਸੀ ਵੀ ਉਹ ਸਾਰੀਆਂ ਗੇਮਾਂ ਖਿਲਾਉਂਦਾ ਯਾਰ ਵਧੀਆ ਜਾਓ ਵਾ ਕੋਈ ਇੰਨੀ ਟੈਨਸ਼ਨ ਵੀ ਜਾਓ ਨਹੀਂ ਤੇ ਸਾਡੇ ਮੇਰੇ ਦਿਮਾਗ 'ਚ ਇਹੀ ਆ ਗਿਆ ਮੈਂ ਕਿਹਾ ਯਾਰ DP ਬਣਨਾ ਗ੍ਰੈਜੂਏਸ਼ਨ ਹੋਈ ਅਸੀਂ ਮੈਂ DP ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉੱਥੇ ਕੋਰਸ ਜੁਆਇਨ ਕਰ ਲਿਆ ਤੇ ਉੱਥੋਂ ਪਾਸ ਆਊਟ ਕੀਤਾ ਉੱਥੇ ਅਜਮੇਰ ਸਿੰਘ ਜੀ ਜਿਹੜੇ 1964 ਓਲੰਪਿਕਸ ਜਿਹਦਾ ਮੈਂ ਨਾਂ ਪਹਿਲਾਂ ਲਿਆ ਉਹ ਉੱਥੇ ਸੀਗੇ ਟੀਚਰ ਉਹ ਤੋਂ ਕਰਨ ਤੋਂ ਬਾਅਦ ਉਹ ਕਹਿੰਦੇ ਹਰਬੰਸ MPED ਤੂੰ ਕੀ ਕਰਨੀ ਹੈ ਤੂੰ ਮਤਲਬ ਤੇਰੀ ਆ ਡਿਗਰੀ ਹੋ ਗਈ ਫਿਜੀਕਲ ਐਜੂਕੇਸ਼ਨ ਤੂੰ NIS ਕਰ ਲਾ ਫਿਰ ਮੈਂ ਉੱਥੇ ਪਟਿਆਲੇ NIS ਖੈਰ ਮੈਨੂੰ ਮੈਂ ਕਦੇ ਸੋਚਿਆ ਵੀ ਨਹੀਂ ਸੀ ਮੇਰੀ ਐਡੇ ਬੜੇ ਇੰਸਟੀਚਿਊਟ 'ਚ ਉਦੋਂ ਤਾਂ ਬਹੁਤ ਬੜਾ ਮਤਲਬ ਜਦੋਂ ਐਂਟਰ ਕੀਤੇ ਬਹੁਤ ਲੱਗਦਾ ਸੀ ਵੀ ਹੈ ਅਸੀਂ ਕਿੱਥੇ ਆ ਗਏ ਮਤਲਬ ਡਰ ਲੱਗਦਾ ਸੀ ਇੱਕ ਵਾਰ ਸਵੈਟਿੰਗ ਆਈ ਸਵੈਟ ਆਊਟ ਐਕਚੁਅਲੀ ਮੈਨੂੰ ਪਸੀਨਾ ਆ ਗਿਆ ਉਸ ਦਿਨ ਅੰਦਰ ਜਦੋਂ ਮੈਂ ਗਿਆ ਖੈਰ ਉਹ ਟੈਸਟ ਕਲੀਅਰ ਹੋਇਆ ਮੇਰੀ ਐਡਮਿਸ਼ਨ ਹੋ ਗਈ ਦੈਨ ਪਾਸ ਆਊਟ ਹੋ ਗਿਆ 67 'ਚ ਉਹ ਤੋਂ ਬਾਅਦ ਮੈਂ ਥੋੜ੍ਹੀ ਜਿਹੀ ਲੈਕਚਰ ਫਿਜੀਕਲ ਐਜੂਕੇਸ਼ਨ ਰਿਹਾ ਫਿਰ ਮੈਂ 1971 'ਚ NIS ਦੀ ਜੋਬ ਕੀਤੀ ਤੇ 71 ਤੋਂ ਬਾਅਦ ਫਿਰ ਮੈਂ ਫੀਲਡ 'ਚ ਕੰਮ ਕਰਿਆ 77 ਤੱਕ ਤੇ 77 ਵਿੱਚ ਮੈਨੂੰ ਗੌਰਮੈਂਟ ਆਫ ਇੰਡੀਆ ਦਾ ਸਕਾਲਰਸ਼ਿਪ ਮਿਲਿਆ ਮਾਸਟਰ ਆਫ ਸਪੋਰਟਸ ਡਿਗਰੀ ਕਰਨ ਵਾਸਤੇ ਤੇ ਉਹ ਜਰਮਨੀ ਸੀ ਮੈਂ 77-78 'ਚ ਮਾਸਟਰ ਆਫ ਸਪੋਰਟਸ ਡਿਗਰੀ ਐਥਲੈਟਿਕਸ 'ਚ ਕਰਕੇ ਵਾਪਸ ਆਇਆ ਤੇ ਉਹ ਤੋਂ ਬਾਅਦ ਫਿਰ ਮੈਂ ਟੀਚਿੰਗ 'ਚ ਰਿਹਾ ਮੈਂ ਚੀਫ ਕੋਚ ਸਾਡੇ 3 ਟੀਚਿੰਗ ਸੈਂਟਰ ਹੈ NIS ਪਟਿਆਲਾ ਅਕੈਡਮਿਕਸ ਦਾ ਹੈੱਡ ਮਤਲਬ ਮੇਨ ਸੈਂਟਰ ਹੈ ਇੱਕ ਬੈਂਗਲੌਰ ਉਸ ਰੀਜਨ ਦੀਆਂ ਨੀਡਸ ਨੂੰ ਕੈਟਰ ਕਰਨ ਵਾਸਤੇ ਉਹ ਖੋਲ੍ਹ ਲਿਆ ਟੀਚਿੰਗ ਸੈਂਟਰ ਇੱਕ ਕਲਕੱਤੇ ਮੈਂ ਬੰਗਲੌਰ ਟੀਚਿੰਗ 'ਚ ਰਿਹਾ ਫਿਰ ਮੈਂ ਕਲਕੱਤੇ ਚੀਫ ਕੋਚ ਰਿਹਾ ਮੈਂ ਕਲਕੱਤੇ 12-13 ਸਾਲ ਅਤੇ ਨਾਲ ਨਾਲ ਮੇਰਾ 1980 ਤੋਂ ਮੈਂ ਨੈਸ਼ਨਲ ਕੋਚ ਅਤੇ ਆਪਣਾ ਜਾਂਦਾ ਸੀ ਮੈਂ 1-2 ਮਹੀਨੇ ਕੈਂਪ ਲੱਗ ਗਿਆ ਅਤੇ ਆਪਣਾ ਸਿਲੇਬਸ ਕਵਰ ਕਰਿਆ ਇਸ ਤਰ੍ਹਾਂ ਮੈਂ ਦੋਹਾਂ ਪਾਸੇ ਹੀ ਆਈ ਵਾਜ ਇਕੁਅਲੀ ਗੁੱਡ ਬੋਥ ਸਾਈਡ ਅਤੇ ਫਿਰ 1986 ਤੋਂ ਬਾਅਦ ਮੇਰਾ ਇੱਕ ਮਤਲਬ ED ਅਕੈਡਮਿਕ ਸੀ ASB ਪ੍ਰਸ਼ਾਦ ਸੀ ਉਹ ਕਹਿੰਦਾ ਹਰਬੰਸ ਕਿਆ ਮਿਲਿਆ ਤੁਹਾਨੂੰ ਇੰਨੇ ਸਾਲ ਟੀਚਿੰਗ 200 ਜਾਂ 400-500 ਕੋਚ ਪ੍ਰੋਡਿਊਸ ਕਰੇ ਹੋਣੇ ਵੀ ਯੂ ਆਰ ਸਟਫ ਫਾਰ ਕੋਚਿੰਗ ਤੇ ਉਹਨਾਂ ਨੇ ਫਿਰ ਮੇਰੀ 1996 ਤੋਂ ਬਾਅਦ ਓਨਲੀ ਕੋਚਿੰਗ ਤੇ ਫਿਰ ਉਹ ਮੈਨੂੰ ਵੀ ਥੋੜ੍ਹਾ ਜਿਹਾ ਫਿਰ ਥੋੜ੍ਹਾ ਜਿਹਾ ਕੰਸਨਟ੍ਰੇਸ਼ਨ ਕਰਨ ਦਾ ਅਤੇ ਬਾਕੀ ਮਹਾਰਾਜ ਦੀ ਬਹੁਤ ਮਿਹਰ ਰਹੀ ਹੈ ਵੀ ਜਿਹਨੂੰ ਵੀ ਮੈਂ ਗਰਾਸ ਰੂਟ ਲੈਵਲ 'ਤੇ ਜਿਹੜੇ ਬੱਚੇ ਨੂੰ ਵੀ ਮੈਂ ਟ੍ਰੇਨਿੰਗ ਕੀਤੀ ਹੈ ਕੋਈ ਬੱਚਾ ਅੱਜ ਤੱਕ ਮੈਂ ਮਤਲਬ ਇਹੋ ਜਿਹਾ ਹੋਇਆ ਨਹੀਂ ਜਿਹਨੇ ਪਰਫੋਰਮੈਂਸ ਨਾ ਦਿੱਤੀ ਹੋ ਜਾਂ ਪਹਿਲੀ ਪਰਫੋਰਮੈਂਸ 'ਚੋਂ ਨਾ ਇੰਪਰੂਵ ਕਰਿਆ
ਮੈਂ ਇੱਥੇ ਪੁੱਛਣਾ ਚਾਹਾਂਗਾ ਤੁਸੀਂ ਕਿਸ ਤਰ੍ਹਾਂ ਨਾਲ ਦੇਖਦੇ ਹੋ ਐਜ਼ ਅ ਕੋਚ ਕਿ ਇਸ ਬੱਚੇ ਵਿੱਚ ਟੈਲੈਂਟ ਹੈ ਇਸ ਬੱਚੇ ਵਿੱਚ ਟੈਲੈਂਟ ਨਹੀਂ ਹੈ
ਪਹਿਲੇ ਤਾਂ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸਣਾ ਚਾਹਾਂਗਾ ਵੀ ਕੋਚ ਕਿਆ ਚੀਜ਼ ਹੈ
ਹਾਂਜੀ ਹਾਂ
ਜਿਹੜਾ ਇੰਡੀਅਨ ਕੋਚ ਹੈ ਇੱਥੇ ਦੇ ਕੋਚ ਨਾਲ ਇੰਡੀਅਨ ਕੋਚ ਦਾ ਬਹੁਤ ਫਰਕ ਹੈ ਅਤੇ ਜਿਹੜਾ ਇੰਡੀਅਨ ਕੋਚ ਹੈ ਹੀ ਇਜ਼ ਸਮਟਾਈਮਸ ਫਾਦਰ ਆਲਸੋ ਉਹ ਮਦਰ ਵੀ ਹੈ ਉਹ ਫਰੈਂਡ ਵੀ ਹੈ ਅਤੇ ਉਹ ਤੁਹਾਡਾ ਟੀਚਰ ਵੀ ਹੈਗਾ ਉਹ ਤੁਹਾਡਾ ਗੁਰੂ ਵੀ ਹੈਗਾ ਅਤੇ ਯੂ ਸ਼ੁੱਡ ਬੀ ਐਕਚੁਅਲੀ ਇਹ ਮਾਡਲ ਫੋਰ ਦਾ ਐਥਲੀਟਸ ਤੇ ਤਦੇ ਨਾਲੇ ਤੁਹਾਡਾ ਕੁਛ ਪਰਸਨੈਲਿਟੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਹੜੀ ਤੁਸੀਂ ਆਪਣੇ ਅਥਲੀਟਾਂ ਚ ਛੱਡਣੀ ਹੈ ਤਾਂ ਕਿ ਅਥਲੀਟ ਤੁਹਾਡੀ ਗੱਲ ਮੰਨਣ ਸੁਣਨ ਤੇ ਉਹ ਕਰਨ। ਤੇ ਬਾਕੀ ਮੇਰਾ ਵਧੀਆ ਰਿਹਾ ਮਹਾਰਾਜ ਦੀ ਕਿਰਪਾ। ਇਟ ਇਜ਼ ਫੋਕਸਿੰਗ, ਆਈ ਵਾਜ਼ 100% ਫੋਕਸਡ ਵੀ ਮੇਰੀ ਜੋਬ ਇਹ ਹੈ, ਆਹ ਕਰਨਾ ਮੈਂ, ਇਹਦੇ ਚ ਇੰਪਰੂਵ ਕਰਨਾ ਮੈਂ ਮਿਲਖਾ ਸਿੰਘ ਦਾ। ਇਹ ਮੇਰੀ ਸ਼ੁਰੂ ਤੋਂ ਹੀ ਜਦ ਤੋਂ ਮੈਂ ਕੋਚਿੰਗ ਪ੍ਰੋਫੈਸ਼ਨ ਜੁਆਇਨ ਕਰਿਆ ਵੀ ਮੈਂ ਮਿਲਖਾ ਸਿੰਘ ਦਾ ਰਿਕਾਰਡ ਤੋੜਾਉਣਾ, ਔਰ ਉਹੀ ਮੇਰਾ ਫੋਕਸ। ਤੇ ਉਹ ਮੈਂ ਕਿਵੇਂ ਸਕਸੈਸਫੁਲ ਹੋਇਆ, ਉਹ ਨਟਸ਼ਲ ਤਿੰਨ ਚੀਜ਼ਾਂ ਮੈਂ ਧਿਆਨ ਚ ਰੱਖੀਆਂ। ਇੱਕ ਤਾਂ ਇਹ ਵੀ ਟੂ ਹੈਵ ਫੇਥ ਇਨ ਗੋਡ, ਦੂਜਾ ਆਪਣੇ ਆਪ ਚ ਫੇਥ ਇਨ ਮਾਈ ਸੈਲਫ, ਤੀਜਾ ਤਾਂ ਫੇਥ ਇਨ ਮਾਈ ਅਥਲੀਟਸ। ਤੇ ਜੇ ਤੁਹਾਨੂੰ ਆਪਣੇ ਅਥਲੀਟਸ ਤੇ ਫੇਥ ਹੋਊਗਾ ਤਾਂ ਨੈਚੁਰਲੀ ਉਹ ਕਰਨਗੇ। ਤੇ ਜੇ ਜੇ ਮੈਨੂੰ ਆਪਣੇ ਅਥਲੀਟ ਤੇ ਫੇਥ ਹੈ ਨੈਚੁਰਲੀ ਤਾਂ ਹੀ ਮੈਨੂੰ ਫੇਥ ਕਰ। ਤੇ ਬਾਕੀ ਜਿਹੜਾ ਇੰਡੀਅਨ ਕੋਚ ਹੈ, ਇੰਡੀਅਨ ਕੋਚ ਤਾਂ ਉਹਨਾਂ ਨੂੰ ਸਾਈਕੋਲੋਜੀ ਪੁਆਇੰਟ ਤੋਂ ਵੀ ਡਰ, ਉਹਨੂੰ ਡਾਇਟ ਬਾਰੇ ਵੀ ਉਹ ਕਰਨਾ, ਕਿਉਂਕਿ ਉੱਥੇ ਡਿਫਰੈਂਟ ਤਾਂ ਹੈ ਨੀ, ਡਾਇਟੀਸ਼ਨ ਹੋਣ ਲੱਗੇ ਨੇ ਤੇ ਉਹ ਸਾਰੇ ਹੀ ਕੰਮ ਪਹਿਲਾਂ ਕੋਚ ਹੀ ਕਰਦੇ ਹੁੰਦੇ ਸੀ।
ਤੇ ਮੇਰਾ ਕੁਐਸਚਨ ਇਹੀ ਸੀ ਕਿ ਤੁਸੀਂ ਕਿਵੇਂ ਸਿਲੈਕਟ ਕਰਦੇ ਹੋ ਜੇ ਤੁਹਾਡੇ ਕੋਲ 10 ਬੱਚੇ ਆਉਂਦੇ ਆ?
ਜਿਹੜਾ ਮੈਂ ਕੰਮ ਕੀਤਾ, ਮੈਂ ਹਾਈ ਲੈਵਲ ਪਰਫੋਰਮੈਂਸ ਲਈ ਕੀਤਾ, ਤੇ ਹਾਈ ਲੈਵਲ ਪਰਫੋਰਮੈਂਸ ਮੀਨਸ ਅਸੀਂ ਡਿਫਰੈਂਟ ਜਿਹੜੇ ਕੰਪੀਟੀਸ਼ਨ ਹੁੰਦੇ ਨੇ ਇੰਡੀਆ 'ਚ, ਜਿਵੇਂ ਓਪਨ ਅਥਲੈਟਿਕ ਮੀਟ ਹੈ, ਇੰਟਰ ਸਟੇਟ ਮੀਟ ਹੈ, ਪੁਲਿਸ ਗੇਮਸ ਨੇ, ਆਲ ਇੰਡੀਆ ਰੇਲਵੇ ਮੀਟ ਹੈ, ਇਹਨਾਂ ਦੇ ਜਿਹੜੇ ਫਸਟ 5-6 ਬੱਚੇ ਹੁੰਦੇ ਆ ਅਸੀਂ ਉਹਨਾਂ ਦੀ ਲਿਸਟ ਤਿਆਰ ਕਰਨੇ, ਫਿਰ ਉਹਨਾਂ ਦੇ ਕੈਂਪ ਲੱਗਦੇ ਵੀ ਕਾਲਡ ਕੈਂਪ, ਫਿਰ ਉੱਥੇ ਕਈ ਸਾਡੇ ਫੀਲਡ ਟੈਸਟ ਨੇ ਉਹਨਾਂ ਨੂੰ, ਮਤਲਬ ਫਿਰ ਅਸੀਂ ਉਸ ਤਰ੍ਹਾਂ ਦੀ ਸੀਜ਼ਨ ਦੇ ਹਿਸਾਬ ਨਾਲ, ਕੰਪੀਟੀਸ਼ਨ ਦੇ ਹਿਸਾਬ ਨਾਲ ਟ੍ਰੇਨਿੰਗ ਕਰਦੇ ਹਾਂ, ਅਤੇ ਉਹ ਅਸੀਂ ਜਿਹੜਾ ਨਹੀਂ ਕਰਦਾ ਉਹਨਾਂ ਨੂੰ ਇਲੀਮੀਨੇਟ ਕਰਦੇ ਜਾਂਦੇ ਹਾਂ, ਅਤੇ ਜਾਂ ਹੋਰ ਕਿਸੇ ਕੰਪੀਟੀਸ਼ਨ 'ਚ ਕੋਈ ਸਾਨੂੰ ਅਥਲੀਟ ਵਧੀਆ ਲੱਗਦਾ, ਜਸਟ ਵਿਦ ਨੇਕਡ ਆਈਜ਼ ਵੀ ਕੈਨ ਫਾਇੰਡ ਆਊਟ ਵੀ ਹਾਂ ਇਸ ਤਰ੍ਹਾਂ ਇਹ ਅਥਲੀਟ ਅੱਛਾ ਕਰੂੰਗਾ, ਅਤੇ ਉਹ ਵੀ ਸਾਡੀ ਅਸੀਂ ਰਿਕਮੈਂਡੇਸ਼ਨ ਦੇ ਦਿੰਦੇ ਤਾਂ ਉਹਦਾ ਵੀ ਨਾਂ ਇੰਕਲੂਡ ਹੋ ਜਾਂਦਾ, ਅਤੇ ਅਸੀਂ ਐਕਸਕਲੂਡ ਵੀ ਕਰ ਸਕਦੇ ਹਾਂ, ਇੰਕਲੂਡ ਵੀ ਕਰ ਸਕਦੇ ਹਾਂ। ਅਤੇ ਕੰਟੀਨਿਊਸ ਕੈਂਪ ਚੱਲਦੇ ਵਿਦ 2-10 ਡੇਜ਼ ਬ੍ਰੇਕਸ।
ਹੁਣ ਆਪਾਂ ਆਉਂਦੇ ਹਾਂ ਓਵਰਆਲ, ਕਿਉਂਕਿ ਤੁਸੀਂ ਕਾਫੀ ਦੇਰ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ, ਸਪੋਰਟਸ ਇੰਡਸਟਰੀ ਦੇ ਨਾਲ, ਇੰਡੀਆ ਦੇ ਵਿੱਚ, ਸਾਡੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੀ ਕਹਿ ਸਕਦੇ ਹਾਂ ਅਸੀਂ, ਇਸ ਟਾਈਮ ਜਿਹੜੀ ਕਿ ਸਪੋਰਟਸ ਦੀ ਹਾਲਤ ਹੈ, ਖੇਡਾਂ ਦੀ ਹਾਲਤ ਹੈ, ਉਹ ਕਾਫੀ ਨਿਗਾਰ ਵੱਲ ਜਾ ਰਹੀ ਹੈ, ਤੁਹਾਡੇ ਇਸ ਬਾਰੇ ਕੀ ਵਿਚਾਰ ਹੈ ਜੀ? ਕੀ ਕਾਰਨ ਹੈ? ਕੋਈ ਫੰਡਿੰਗ ਦੀ ਪ੍ਰੋਬਲਮ ਹੈ? ਕੋਈ ਸਾਇੰਟੀਫਿਕਲੀ ਉਹਨਾਂ ਨੂੰ ਗੇਮਸ ਦੀ ਟ੍ਰੇਨਿੰਗ ਨਹੀਂ ਦਿੱਤੀ ਜਾ ਰਹੀ, ਇਕਿਊਪਮੈਂਟਸ ਦੀ ਕਮੀ ਹੈ ਜਾਂ ਮੋਟੀਵੇਸ਼ਨ ਦੀ ਕਮੀ ਹੈ? ਤੁਹਾਡੇ ਹਿਸਾਬ ਨਾਲ ਦੱਸੋ ਵੀ ਇਹਨੂੰ ਕਿਵੇਂ ਅਪਲਿਫਟ ਕੀਤਾ ਜਾ ਸਕਦਾ ਹੈ?
ਐਕਚੁਅਲੀ ਮੈਂ ਆਈ ਸਟਾਰਟ ਫਰੋਮ ਇਨਫਰਾਸਟ੍ਰਕਚਰ। ਇਨਫਰਾਸਟ੍ਰਕਚਰ ਬਹੁਤ ਜ਼ਿਆਦਾ ਡਿਵੈਲਪ ਹੋ ਚੁੱਕਾ ਹੈ ਕਈ ਕੰਟਰੀ ਨਾਲੋਂ, ਸਾਡੇ ਉੱਥੇ ਹੈਗਾ, ਹੁਣ ਇਹਦੀ ਕੋਈ ਪ੍ਰੋਬਲਮ ਨਹੀਂ ਹੈ। ਅਤੇ ਦੂਜਾ ਹੈਗਾ ਮੋਟੀਵੇਸ਼ਨ, ਮੋਟੀਵੇਸ਼ਨ ਦੇਰ ਇਜ਼ ਏ ਲੈਕ ਆਫ ਮੋਟੀਵੇਸ਼ਨ ਅਥਲੀਟਸ ਨੂੰ, ਪਰ ਮੋਟੀਵੇਸ਼ਨ ਇਹ ਕੋਚ 'ਤੇ ਡਿਪੈਂਡ ਕਰਦਾ ਵੀ ਹਾਂ ਕੋਚ, ਹਾਂਜੀ ਆਹ ਟਾਰਗੇਟ ਹੈ ਤੁਹਾਡਾ, ਰਿਕਾਰਡ ਤੋੜਨਾ ਆਪਾਂ ਕੰਬਟਮੇ, ਸਾਡਾ ਟਾਰਗੇਟ ਹੀ ਇਹ ਹੈ, ਦਿਸ ਇਜ਼ ਏ ਮੋਟੀਵੇਸ਼ਨ। ਅਤੇ ਇਹ ਅਗਰ ਅਥਲੀਟ ਇੰਸਟਿਲ ਕਰ ਲੈਂਦਾ ਹੈ ਨਾ ਅਥਲੀਟ 'ਚ, ਤਾਂ ਦੈਨ ਨਥਿੰਗ, ਦੈਟ ਇਜ਼ ਵਟ ਇਜ਼ ਕਾਲਡ ਫੋਕਸਿੰਗ। ਅਤੇ ਬਾਕੀ ਜਿਹੜੇ ਫਾਈਨੈਂਸ਼ੀਅਲ ਏਡ ਹੈ ਹੁਣ, ਮਤਲਬ ਇਹ ਘੱਟ ਨਹੀਂ ਹੈਗੀ, ਅਤੇ ਪੰਜਾਬ 'ਚ ਸਪੈਸ਼ਲੀ ਕਈ ਵਾਰ ਦੁੱਖ ਵੀ ਹੁੰਦਾ ਪੰਜਾਬ ਦੀ ਸਪੋਰਟਸ ਨੀਚੇ ਜਾ ਰਹੀ ਹੈ, ਦੈਟ ਇਜ਼ ਉਹ ਡਰੱਗਸ ਕਰਕੇ ਹੈ, ਇੱਕ ਥੋੜ੍ਹਾ ਜਿਹਾ ਡਿਸਅਪੋਇੰਟਮੈਂਟਸ ਹੈ, ਐਜੂਕੇਸ਼ਨ ਜ਼ਿਆਦਾ ਹੋ ਗਈ, ਜੋਬਸ ਨਹੀਂ ਮਿਲ ਰਹੀਆਂ। ਅਤੇ ਐਕਚੁਅਲੀ ਸਪੋਰਟਸ ਵੀ ਮੈਂ ਤਾਂ ਮਤਲਬ ਇਹ ਕਹਿੰਦਾ ਹੁੰਦਾ ਵੀ ਸਪੋਰਟਸ ਨਾਲ ਤਾਂ ਤੁਸੀਂ ਕਰੋ, ਜੇ ਤੁਸੀਂ ਸਟੇਟ 'ਚ ਫਸਟ ਆਉਣਾ ਹੈ ਐਜੂਕੇਸ਼ਨ 'ਚ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਅਤੇ ਤੁਸੀਂ ਇੱਥੇ ਸਟੇਟ 'ਚ ਫਸਟ ਆਉਂਦੇ, ਤੁਸੀਂ ਯੂ ਅਰਨ ਨੇਮ ਫੇਮ ਐਂਡ ਮਨੀ ਥਰੂ ਸਪੋਰਟਸ।
ਤੁਸੀਂ ਗੱਲ ਕੀਤੀ ਫੇਮ ਦੀ, ਕੀ ਖਿਡਾਰੀਆਂ ਨੂੰ ਉੱਥੇ ਉਹਨਾਂ ਦੀ ਜਿਹੜੀ ਕਿ ਉਚਿਤ ਜਿਹੜੀ ਹੁੰਦੀ ਹੈ ਉਹਨਾਂ ਦੀ ਕੋਗਨੀਸ਼ਨ, ਉਹ ਮਿਲ ਰਹੀ ਹੈ ਉਹਨਾਂ ਨੂੰ ਕੋਈ ਅਚੀਵਮੈਂਟ ਕਰਕੇ ਆਉਂਦੇ ਜਦੋਂ?
ਆਈ ਮਤਲਬ ਪ੍ਰੈਜੈਂਟਲੀ ਉਹਨਾਂ ਦੀ ਪੂਰੀ ਰਿਕੋਗਨੀਸ਼ਨ ਹੈ, ਜਿਹੜੀ ਸਪੋਰਟਸ ਮਿਨਿਸਟਰੀ ਦੇ ਕੈਸ਼ ਅਵਾਰਡਸ ਹੈ ਨੇ, ਕੈਸ਼ ਅਵਾਰਡਸ ਮਿਲਦੇ ਆ, ਦੈਨ ਉਹਨਾਂ ਨੂੰ ਆ ਪਦਮ ਸ਼੍ਰੀ ਅਰਜਨਾ ਅਵਾਰਡਸ, ਰਾਜੀਵ ਗਾਂਧੀ ਖੇਲ ਰਤਨ ਅਵਾਰਡ ਅਤੇ ਧਿਆਨ ਚੰਦ ਅਵਾਰਡ, ਇਹ ਸਾਰੇ ਸਪੋਰਟਸ ਪਰਸਨ ਵਾਸਤੇ ਹੀ ਹੈ, ਅਤੇ ਵਿੱਚ ਕੈਸ਼ ਵੀ ਉਹਨਾਂ ਨੂੰ ਮਿਲਦਾ ਹੈ। ਬਾਕੀ ਆਪਣੇ ਆਪਣੇ ਡਿਪਾਰਟਮੈਂਟ 'ਚ ਉਹਨਾਂ ਦੀ ਕੋਈ ਅੱਛੀ ਅਗਰ ਪਰਫੋਰਮੈਂਸ, ਕੋਈ ਮੈਡਲ ਜਿੱਤ ਕੇ ਆਉਂਦਾ, ਉਹਨਾਂ ਦੀ ਪ੍ਰਮੋਸ਼ਨ ਹੁੰਦੀ ਹੈ, ਥਰੂ ਆਊਟ ਕੈਂਪਾਂ 'ਚ ਰਹਿੰਦੇ ਆ, ਅਤੇ ਉਹਨਾਂ ਦੇ ਡਿਪਾਰਟਮੈਂਟਸ ਉਹਨਾਂ ਨੂੰ ਸੈਲਰੀ ਦਿੰਦੇ ਆ। ਅਤੇ ਗਵਰਨਮੈਂਟ ਆਫ ਇੰਡੀਆ ਜਦ ਵੀ ਕੈਂਪ ਜਿੱਥੇ ਵੀ ਲੱਗਦਾ, ਬੋਰਡਿੰਗ ਲੋਜਿੰਗ ਅਥਲੀਟਸ ਦਾ ਫ੍ਰੀ ਹੈ। ਅਤੇ ਅੱਜ ਦੀ ਤਰੀਕ 'ਚ 1,000 ਰੁਪਏ ਦੀ ਜਿਹੜੇ ਓਲੰਪਿਕ ਪ੍ਰੋਵੇਬਲਸ ਆ, 1,000 ਰੁਪਏ ਦੀ ਡੇਲੀ ਡਾਇਟ ਹੈ, ਇਟ ਇਜ਼ ਮੋਰ ਦੈਨ ਐਨਫ
ਇੰਡੀਆ ਦੇ ਵਿੱਚ।
ਇੰਡੀਆ ਦੇ ਵਿੱਚ ਇਹਦੇ ਵਿੱਚ ਸਪਲੀਮੈਂਟਸ ਆ ਜਾਂਦੇ, ਮੈਂ ਆਈ ਥਿੰਕ ਸਪਲੀਮੈਂਟਸ 500 ਇਜ਼ ਸੈਪਰੇਟ। ਤੇ ਇਹ ਬਹੁਤ ਹੈ। ਜਦ ਮੈਂ ਕੰਪੇਅਰ ਕਰਦਾ ਬਾਹਰਲੇ ਕੰਟਰੀ ਚ, ਬਹੁਤ ਜ਼ਿਆਦਾ ਇਹਦੀ ਕੋਈ ਕਮੀ ਨਹੀਂ ਹੈਗੀ। ਬਾਕੀ ਇਹ ਹੈ ਉੱਥੇ ਥੋੜਾ ਜਿਹਾ ਇਸ ਲੈਵਲ ਤੇ ਥੋੜਾ ਜਿਹਾ ਜਦ ਬੱਚਾ ਆ ਜਾਂਦਾ ਹੈ, ਰਿਕੋਗਨੀਸ਼ਨ ਹੋ ਜਾਂਦੀ, ਤਾਂ ਉਹ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈਗੀ ਜੋਬਸ ਦੀ, ਉਹਨੂੰ ਕੋਈ ਪ੍ਰੋਬਲਮ ਨਹੀਂ ਹੈ। ਹੁਣ ਪਰਮਜੀਤ ਹੀ ਇਜ਼ ਏ ਕਮਾਂਡੈਂਟ ਇਨ ਸੀਆਰ ਪੀ, ਤੇ ਸਾਰੇ ਅਥਲੀਟ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਕੀਤੀ ਹੈ, ਦੇ ਆਰ ਆਫਿਸਰ ਆਫਿਸਰ ਰੈਂਕ।
ਤੇ ਆਪਾਂ ਤੁਸੀਂ ਥੋੜੀ ਜਿਹੀ ਗੱਲ ਕੀਤੀ ਡਰੱਗਸ ਦੀ, ਪੰਜਾਬ ਦੇ ਵਿੱਚ ਓਵਰਆਲ ਆ ਚੁੱਕੀ ਹੈ।
ਹਾਂਜੀ,
ਇੱਕ ਪਰਫਾਰਮੈਂਸ ਡਰੱਗਸ ਨੇ ਵੀ ਸਾਨੂੰ ਬੜੀ ਤਰੀਕੇ ਦੇ ਨਾਲ ਕਿ ਜਿਵੇਂ ਕਹਿ ਲਓ ਘੁਣ ਵਾਂਗੂ ਸਪੋਰਟਸ ਦੇ ਵਿੱਚ ਪੈ ਗਏ ਹੈਗੇ ਆ, ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਪਰਫਾਰਮੈਂਸ ਡਰੱਗਸ ਕਿਵੇਂ ਸਾਡੇ ਸਿਸਟਮ ਦੇ ਵਿੱਚ ਆ ਗਈਆਂ ਤੇ ਕਿਵੇਂ ਅਸੀਂ ਇਹਨਾਂ ਨੂੰ ਅਵੋਇਡ ਕਰੀਏ ਬਾਕੀ ਦੀਆਂ ਕੰਟਰੀਜ਼ ਨਾਲ ਜਦੋਂ ਕੰਪੀਟ ਕਰਨ ਜਾਂਦੇ ਹਾਂ ਅਸੀਂ?
ਐਕਚੁਅਲੀ ਅਸੀਂ ਜਿਹੜਾ ਕਰਦੇ ਰਹੇ ਨਾ, ਅਸੀਂ ਮਤਲਬ ਜਿਹੜੇ ਸਾਡੇ ਸਪੋਰਟਸ ਮੈਡੀਸਨ ਡਾਕਟਰਸ ਆ, ਉਹਨਾਂ ਦੇ ਥਰੂ ਅਸੀਂ ਅਥਲੀਟਸ ਨੂੰ ਦੱਸਦੇ ਹੁੰਦੇ ਵੀ ਦੀਸ ਆਰ ਦਾ ਡੀਮੈਰਿਟਸ ਆਫ ਡਰੱਗਸ ਐਂਡ ਨਥਿੰਗ ਕੈਨ ਬੀ ਟ੍ਰੇਨਿੰਗ। ਮੈਂ ਅੱਜ ਦੀ ਤਰੀਕ 'ਚ ਕਹਿੰਦਾ ਐਂ ਛਾਤੀ ਤਾਂੜ ਕੇ, ਐਂ ਹੋਰ ਕੋਈ ਕੋਚ ਕਹਿੰਦਾ ਨਾ ਹੋਵੇ, ਪਰ ਮੈਂ ਕਹਿੰਦਾ ਵੀ ਟ੍ਰੇਨਿੰਗ ਨੂੰ ਕੋਈ ਬੀਟ ਨਹੀਂ ਕਰ ਸਕਦਾ, ਆਈ ਹੈਵ ਪ੍ਰੂਵਡ ਇਟ। ਬਾਕੀ ਡਰੱਗਸ ਦੀ ਸਾਨੂੰ, ਸਾਡੇ ਕੋਲ ਫੂਡ ਸਪਲੀਮੈਂਟਸ ਇੰਨੇ ਹੋ ਗਏ, ਯੂ ਡੋਂਟ ਨੀਡ ਐਨੀ ਡਰੱਗਸ।
ਕੋਈ ਐਗਜ਼ਾਮਪਲ ਦਿਓਗੇ ਫੂਡ ਸਪਲੀਮੈਂਟਸ ਦੀ? ਕਿਸ ਤਰ੍ਹਾਂ
ਫੂਡ ਸਪਲੀਮੈਂਟ? ਵੇ ਪ੍ਰੋਟੀਨਸ ਅਲੱਗ ਅਲੱਗ ਹੈ, ਮਨੀ ਡਿਪੈਂਡਸ ਔਨ, ਮਤਲਬ ਜਿਹਨੂੰ ਜ਼ਿਆਦਾ ਪ੍ਰੋਟੀਨ ਚਾਹੀਦੇ, ਜਿਹਨੂੰ ਜ਼ਿਆਦਾ ਜਿਵੇਂ ਵੇਟ ਲਿਫਟਰ ਦਾ ਹੋਰ ਤਰ੍ਹਾਂ, ਮਿਡਲ ਲੌਂਗ ਡਿਸਟੈਂਸ ਨੂੰ ਜ਼ਿਆਦਾ ਕਾਰਬੋਹਾਈਡਰੇਟ ਚਾਹੀਦੇ ਨੇ, ਸਪਰਿੰਟਰਸ ਦੀ ਜ਼ਿਆਦਾ ਪ੍ਰੋਟੀਨ ਚਾਹੀਦੇ ਨੇ, ਇਟ ਇਜ਼ ਡਿਫਰੈਂਟ। ਮੈਡਮ ਉਹ ਸਾਰੀਆਂ ਚੀਜ਼ਾਂ ਅੱਜ ਦੀ ਤਰੀਕ 'ਚ ਵਿਟਾਮਿਨ ਸਪਲੀਮੈਂਟ 'ਚ ਅਵੇਲੇਬਲ ਹੈਗੀਆਂ ਨੇ।
ਠੀਕ ਹੈ ਜੀ, ਅਤੇ ਹੁਣ ਤੁਸੀਂ ਇਸ ਟਾਈਮ ਜ਼ਿੰਦਗੀ ਦੇ ਇਸ ਮੋੜ 'ਤੇ ਆ ਚੁੱਕੇ ਹੋ ਕਿ ਤੁਸੀਂ ਸਾਰੀ ਉਮਰ ਹੀ ਸੇਵਾ ਕੀਤੀ ਹੈ ਇਸ ਖੇਡਾਂ ਵਾਸਤੇ, ਹੁਣ ਤੁਸੀਂ ਕੀ ਕਰਨਾ ਲੋਚਦੇ ਹੋਗੇ?
ਮੈਂ ਐਕਚੁਅਲੀ ਸਿੰਘ ਸਾਹਿਬ, ਮੈਂ ਆਈ ਹੈਵ ਸੈਕਰੀਫਾਈਸਡ ਮਾਈ ਫੈਮਿਲੀ, ਕਿਉਂਕਿ ਮੇਰਾ ਜਿੱਥੇ ਮੈਂ ਚੰਡੀਗੜ੍ਹ ਰਹਿੰਦਾ ਸੀ, ਮੇਰਾ ਨੇਬਰਾਂ ਨੂੰ ਨਹੀਂ ਸੀ ਪਤਾ ਹੁੰਦਾ ਸੀ ਕਦ ਮੈਂ ਘਰ ਚਲਾ ਗਿਆ, ਕਦੀ ਵਾਰੀ ਤਾਂ ਮੈਨੂੰ ਜਾਣਦੇ ਨਹੀਂ ਸੀ ਹੁੰਦੇ। ਕਈ ਵਾਰੀ ਮੈਂ ਬਾਹਰ ਖੜਾ ਸੀ, ਮੈਨੂੰ ਪੁੱਛਦੇ ਨੇਬਰ ਵੀ ਤੁਸੀਂ ਗੈਸਟ ਆਏ ਹੋ, ਮੈਂ ਕਿਹਾ ਗੈਸਟ ਹੀ ਸਮਝ ਲਓ।
ਅੱਛਾ ਅੱਛਾ,
ਤੋ ਮਤਲਬ ਇਟ ਵਾਜ਼ ਸੋ ਸੈਕਰੀਫਾਈਸ ਬਟ ਇਟ ਇਜ਼ ਐਟ ਦਾ ਟਾਈਮ ਰਿਵਾਰਡਿੰਗ ਆਲਸੋ। ਆਈ ਮੈਂ ਡਿਨਾਈ ਨਹੀਂ ਕਰਦਾ, ਆਈ ਹੈਵ ਗੋਟ ਕੈਸ਼ ਅਵਾਰਡ ਆਲਸੋ, ਆਈ ਹੈਵ ਗੋਟ ਦਰੋਣਾਚਾਰੀ ਆ। ਮੈਂ ਗੌਰਮੈਂਟ ਆਫ ਇੰਡੀਆ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ, ਸਪੋਰਟਸ ਅਥਾਰਟੀ ਦਾ ਅਤੇ ਫੈਡਰੇਸ਼ਨ ਦਾ, ਜਿਨ੍ਹਾਂ ਨੇ ਮੇਰਾ ਨਾਂ ਇਸ ਹਾਈਐਸਟ ਅਵਾਰਡ ਵਾਸਤੇ ਕਰਿਆ, ਅਤੇ ਮੈਨੂੰ ਆਈ ਐਮ ਸੈਟਿਸਫਾਈਡ। ਬਟ ਮੈਨੂੰ ਲੱਗਦਾ ਵੀ ਮੇਰੇ ਵਿੱਚ ਹਲੇ ਵੀ ਮੈਂ ਕੁਛ ਕਰ ਸਕਦਾ ਹੈ, ਕਿਉਂਕਿ ਪੜ੍ਹਾਈ ਵਾਲੇ ਉਹ ਡਿਜ਼ਾਇਰ ਹੈਗੀ ਆ, ਉਹ ਹਲੇ ਗਈ ਨਹੀਂ।
ਅਤੇ ਤੁਸੀਂ ਇਸ ਟਾਈਮ ਕੀ ਕਰਨਾ ਚਾਹੋਗੇ?
ਇਸ ਟਾਈਮ ਐਕਚੁਅਲੀ ਬੱਚੇ ਇੱਥੇ ਸੈਟਲ ਆ, ਅਤੇ ਮੈਂ ਹਲੇ ਥੋੜ੍ਹਾ ਜਿਹਾ ਫਾਈਨਲੀ ਥੋੜ੍ਹਾ ਜਿਹਾ ਮੇਕਅਪ ਕਰ ਲਵਾਂ ਵੀ ਮੈਂ ਇੱਥੇ ਜ਼ਿਆਦਾ ਦੇਰ ਇੱਥੇ ਹੀ ਰੁਕਣਾ, ਅਤੇ ਮੈਂ ਉੱਥੇ ਵੀ ਜੁਆਇਨ ਕਰ ਸਕਦਾ ਜੇ ਮੈਂ ਜੁਆਇਨ ਕਰਨਾ ਹੋਵੇ ਤਾਂ, ਫੈਡਰੇਸ਼ਨ ਕੋਈ ਗੱਲ ਨਹੀਂ, ਜੇ ਉਹਨਾਂ ਨੇ ਤਾਂ ਸਾਰਾ ਕੁਛ ਆਪੀ, ਅਤੇ ਉੱਥੇ ਵੀ ਮੈਨੂੰ ਈਵਨ ਪੰਜਾਬ ਸਪੋਰਟ ਡਿਪਾਰਟਮੈਂਟ ਜਿੱਥੇ ਵੀ ਇਫ ਆਈ ਸੇ ਯੈਸ ਤਾਂ ਮੈਂ ਉੱਥੇ ਵੀ ਜਾ ਸਕਦਾ, ਪਰ ਉੱਥੇ ਬਹੁਤ ਕਰ ਲਿਆ ਨਾਲੇ ਐਕਚੁਅਲੀ ਪੀਕ 'ਤੇ ਛੱਡ ਕੇ। ਫਿਰ ਕਈ ਵਾਰੀ ਬੰਦਾ ਸੋਚਦਾ ਵੀ ਆਰ ਨਾਉ ਐਨਐਫ ਇਜ਼ ਐਨਐਫ, ਇੰਨੇ ਸਾਲ 40 ਸਾਲ ਕੋਚਿੰਗ ਕਰ ਲਈ, ਬਟ ਮੈਂ ਐਡਵਾਈਜ਼ਰੀ ਕਪੈਸਿਟੀ 'ਚ ਉੱਥੇ ਵੀ ਅਤੇ ਇੱਥੇ ਵੀ ਕਿਸੇ ਤਰ੍ਹਾਂ ਆਪਣੇ ਜੇ ਇੱਥੇ ਦੇ ਯੂਸ ਨੂੰ ਮੈਂ ਕੁਛ ਕੰਮ ਆ ਸਕਾਂ ਅਤੇ ਮੈਂ ਅਵੇਲੇਬਲ ਹੋਵਾਂਗਾ, ਕੋਈ ਟਿਪਸ ਦੇ ਥਰੂ ਜਾਂ ਕੁਛ ਥੋੜ੍ਹਾ ਜਿਹਾ, ਚਲੋ 5-7 ਦਿਨ ਦਾ ਟ੍ਰੇਨਿੰਗ ਲੈਣਾ ਚਾਹੁੰਦੇ ਹੈ 5-7 ਦਿਨ ਦੀ, ਕਿ ਜਦ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ, ਉਸ ਤਰ੍ਹਾਂ ਦਾ ਮੈਂ ਆਈ ਵਿਲ ਬੀ ਅਵੇਲੇਬਲ ਅਗਰ ਮੈਂ ਇੱਥੇ ਹਾਂ।
ਹਾਂਜੀ, ਇਹ ਬਹੁਤ ਚੰਗੀ ਸੋਚ ਹੈ ਜੀ ਤੁਹਾਡੀ, ਕਿਉਂਕਿ ਜਿਹੜੇ ਐਥਲੀਟ ਹੈਗੇ ਆ ਜਾਂ ਫੌਜੀ ਹੁੰਦੇ ਜਿਹੜੇ ਗੇ, ਉਹ ਹਮੇਸ਼ਾ ਹੀ ਫੌਜੀ ਰਹਿੰਦੇ ਆ, ਜਿਹੜੇ ਐਥਲੀਟ ਹੁੰਦੇ ਹਮੇਸ਼ਾ ਹੀ ਐਥਲੀਟ ਰਹਿੰਦੇ ਆ। ਅਤੇ ਹਰਬੰਸ ਸਿੰਘ ਜੀ, ਅਖੀਰ ਦੇ ਵਿੱਚ ਤੁਹਾਨੂੰ ਮੈਂ ਪੁੱਛਣਾ ਚਾਹਾਂਗਾ ਕਿ ਕਮਿਊਨਿਟੀ ਵਾਸਤੇ, ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਇਸ ਮੁਲਕ ਦੇ ਵਿੱਚ ਆ ਕੇ ਸੈਟਲ ਹੋਈ ਹੋਈ ਹੈ, ਉਹਨਾਂ ਵਾਸਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜਿਹੜੇ ਸਾਡੇ ਯੂਥ ਹੈਗੇ ਆ ਅਤੇ ਜਿਹੜੇ ਸਾਡੇ ਬੱਚੇ ਅੱਗੇ ਆ ਰਹੇ ਆ?
ਉਹਨਾਂ ਵਾਸਤੇ ਮੈਂ ਇਹੀ ਸੁਨੇਹਾ ਦੇਵਾਂਗਾ ਵੀ ਅਸੀਂ ਇਸ ਕੰਟਰੀ 'ਚ ਬੈਠੇ ਹਾਂ, ਇੱਥੇ ਆਪਣੀ ਹੈਲਥ ਠੀਕ ਰੱਖੀਏ, ਇਸ ਸਿਸਟਮ 'ਚ ਅਸੀਂ ਆਪਣੇ ਆਪ ਨੂੰ ਅਪਣਾਈਏ ਅਤੇ ਆਪਣੀ ਹੈਲਥ ਠੀਕ ਰੱਖੀਏ, ਆਪਣੇ ਬੱਚਿਆਂ ਦੀ ਹੈਲਥ ਠੀਕ ਰੱਖੀਏ, ਆਪਣਾ ਵਿਰਸਾ ਨਾ ਛੱਡੀਏ ਪੰਜਾਬੀ ਲੈਂਗੁਏਜ ਨਾਲ।
ਹਰਬੰਸ ਸਿੰਘ ਜੀ, ਇਹ ਬਹੁਤ ਵੱਡਾ ਅਵਾਰਡ ਤੁਹਾਨੂੰ ਮਿਲਿਆ, ਦਰੋਣਾਚਾਰਿਆ ਅਵਾਰਡ, ਇਹਦੇ ਵਾਸਤੇ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ।
ਥੈਂਕ ਯੂ ਜੀ, ਤੁਹਾਡਾ ਧੰਨਵਾਦ ਜੀ, ਅਤੇ ਮੈਨੂੰ ਵੀ ਮੈਂ ਫਿਰ ਧੰਨਵਾਦ ਕਰਨਾ ਚਾਹਾਂਗਾ SBS ਰੇਡੀਓ ਦਾ ਵੀ, ਜਿਨ੍ਹਾਂ ਨੇ ਮੈਨੂੰ ਅਪਰਚੁਨਿਟੀ ਦਿੱਤੀ ਹੈ, ਜਿਹੜੀ ਮੈਂ ਆਪਣੇ ਕੁਛ ਆਪਣੇ ਐਕਸਪੀਰੀਅੰਸ ਆਪਣੇ ਬਾਰੇ ਕੁਛ ਆਪਣੀ ਕਮਿਊਨਿਟੀ ਤੱਕ ਕਨਵੇ ਕਰ ਪਾਇਆ, ਅਤੇ ਅੱਗੇ ਤੋਂ ਵੀ ਮੈਂ ਕਨਵੇ ਕਰਦਾ ਰਹਾਂਗਾ, ਅਤੇ ਫਿਰ ਮੈਂ ਆਪਣਾ ਮਨੋਂ ਸ਼ੁਕਰ ਗੁਜ਼ਾਰ ਹਾਂ SBS ਦਾ, SBS ਰੇਡੀਓ ਦਾ, ਅਤੇ ਤੁਹਾਡਾ ਵੀ, ਕਿਉਂਕਿ ਤੁਸੀਂ ਮੈਨੂੰ ਇਹ ਇੱਕ ਮੌਕਾ ਇੱਕ ਅਵਸਰ ਬਖਸ਼ਿਆ।
ਥੈਂਕ ਯੂ ਜੀ।